ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ, ਮਨ ਮੇਰਿਆ ਤੂੰ ਸਦਾ ਸੱਚ ਸਮਾਲ ਜਿਉ, ਆਪਣੇ ਘਰ ਤੂੰ ਸੁਖ ਵਸੇ, ਪੋਹੇ ਨਾ ਸਕੈ ਜਮਕਾਲ ਜਿਉ। ਮਨ ਮੇਰਿਆ ਤੂੰ ਸਦਾ ਸੱਚ ਸਮਾਲ ਜਿਉ, ਆਪਣੇ ਘਰ ਤੂੰ ਸੁਖ ਵਸੇ, ਪੋਹੇ ਨਾ ਸਕੈ ਜਮਕਾਲ ਜਿਉ। ਕਾਲ ਜਾਲ ਜਮ ਜੋਹੇ ਨਾ ਸਕੈ, ਸਾਚਾ ਸ਼ਬਦ ਲਿਵਲਾਏ, ਸਦਾ ਸੱਚ ਰੱਤਾ ਮਨ ਨਿਰਮਲ, ਆਵਣ ਜਾਣ ਰਹਾਏ। ਦੂਜੈ ਪਾਏ ਭਰਮ ਵਿਗੁੱਤੇ, ਮਨ ਮੁਖ ਮੋਹੀ ਜਮਕਾਲ ਜਿਉ। ਕਹਿ ਨਾਨਕ ਸੁਣ ਮਨ ਮੇਰੇ, ਤੂੰ ਸਦਾ ਸੱਚ ਸਮਾਲ। ਦੂਜੈ ਪਾਏ ਭਰਮ ਵਿਗੁੱਤੇ, ਮਨ ਮੁਖ ਮੋਹੀ ਜਮਕਾਲ। ਕਹਿ ਨਾਨਕ ਸੁਣ ਮਨ ਮੇਰੇ, ਤੂੰ ਸਦਾ ਸੱਚ ਸਮਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਡੰਡੋਤ ਬੰਦਨ ਅਨੇਕ ਬਾਰ ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ, ਜੇਤਾ ਜਿਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਗੁਰੂ ਤਖਤ ਛਤਰ ਚਵਰ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈ ਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ ਵਡਭਾਗੇ ਹੋ ਆਪ ਜੀ ਸਤਿਗੁਰਾਂ ਦੀ ਕਿਰਪਾ ਦੁਆਰਾ ਸਾਹਿਬਾਂ ਦੀ ਪਾਵਨ ਹਜ਼ੂਰੀ ਅੰਦਰ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰਬਾਣੀ ਕੀਰਤਨ, ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਨ ਕੀਤੇ ਹਨ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਖ਼ਤ ਤੇ ਸੁਭਾਏ ਮਾਨ ਹੋ ਕੇ ਜੋ ਹੁਕਮਨਾਮਾ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ, ਪਾਵਨ ਸ਼ਬਦ ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਵਡ ਹੰਸ ਰਾਗ ਦੇ ਅੰਦਰ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 569 ਤੇ ਸੁਭਾਏਮਾਨ ਹੈ। ਸਤਿਗੁਰਾਂ ਨੇ ਪਾਵਨ ਸ਼ਬਦ ਦੁਆਰਾ ਜੋ ਉਪਦੇਸ਼ ਸਿੱਖਿਆ ਸਾਨੂੰ ਪ੍ਰਦਾਨ ਕੀਤੀ ਹੈ, ਆਓ ਤਿਸ ਨੂੰ ਸ੍ਰਵਣ ਕਰਕੇ ਮੰਨਣ ਕਰਕੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰਨ ਵਾਸਤੇ ਸਾਰੇ ਸਤਸੰਗੀ ਗੁਰੂ ਚਰਨਾਂ ਅੰਦਰ ਜਿੰਨੇ ਆਪ ਜੁੜੇ ਹੋ, ਦੇਸ਼ ਵਿਦੇਸ਼ ਦੇ ਅੰਦਰ ਆਪਣੇ ਆਪਣੇ ਟਿਕਾਣਿਆਂ ਤੇ ਬੈਠ ਕੇ ਸਤਿਗੁਰਾਂ ਦੀ ਕਿਰਪਾ ਦੇ ਪਾਤਰ ਬਣ ਰਹੇ ਹੋ, ਸਾਰੇ ਧਿਆਨ ਗੁਰੂ ਕੇ ਚਰਨਾਂ ਨਾਲ ਜੋੜੋ, ਸੁਰਤੀਆਂ ਨੂੰ ਟਿਕਾਓ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਸ਼ਬਦ ਦੀ ਵਿਚਾਰ ਪਹਿਲੇ ਪਦੇ ਤੋਂ ਆਪਾਂ ਨੇ ਆਰੰਭ ਕਰਕੇ ਸ਼ਬਦ ਦੇ ਚਾਰ ਪਦੇ ਨੇ, ਸਤਿਗੁਰਾਂ ਦੀ ਕਿਰਪਾ ਦੇ ਨਾਲ ਹਰ ਪਦੇ ਦੇ ਅੰਦਰ ਗੁਰੂ ਮਹਾਰਾਜ ਨੇ ਮਨ ਨੂੰ ਸੰਬੋਧਨ ਕੀਤਾ ਹੈ। ਵੈਸੇ ਆਪਾਂ ਸਾਰੀ ਬਾਣੀ ਨੂੰ ਪੜ੍ਹੀਏ, ਭਗਤ ਜਨਾਂ ਨੇ, ਗੁਰੂ ਸਾਹਿਬਾਨ ਨੇ ਆਪਣੇ ਮਨ ਨੂੰ ਪ੍ਰੇਰਨਾ ਕਰਕੇ ਜਗਤ ਨੂੰ ਉਪਦੇਸ਼ ਕੀਤਾ ਹੈ, ਪਰ ਖਾਸ ਤੌਰ ਤੇ ਗੁਰੂ ਅਮਰਦਾਸ ਮਹਾਰਾਜ ਦੀ ਪਾਵਨ ਬਾਣੀ ਨੂੰ ਪੜ੍ਹੀਏ, ਉਹ ਜ਼ਿਆਦਾ ਆਪਣੀ ਬਾਣੀ ਦੇ ਅੰਦਰ ਮਨ ਉੱਤੇ ਜ਼ੋਰ ਦਿੰਦੇ ਨੇ। ਆਨੰਦ ਸਾਹਿਬ ਦੀ ਆਪਾਂ ਬਾਣੀ ਰੋਜ਼ ਪੜ੍ਹਦੇ ਹਾਂ, ਉਸੇ ਬਾਣੀ ਨੂੰ ਜਦੋਂ ਆਪਾਂ ਪੜ੍ਹਦੇ ਹਾਂ, ਮਨ ਪ੍ਰਤੀ ਮਨ ਨੂੰ ਸੰਬੋਧਨ ਕਰਕੇ ਪ੍ਰੇਰਨਾ ਕਰਕੇ ਸਤਿਗੁਰਾਂ ਨੇ ਵਾਹਿਗੁਰੂ ਦੇ ਨਾਲ ਜੁੜਨ ਦੀ ਗੱਲ ਕੀਤੀ। ਆਓ ਵਿਚਾਰ ਸਰਵਨ ਕਰੀਏ। ਸਾਰੇ ਸਰੋਤਾ ਜਨ ਇੱਕ ਵਾਰੀ ਫਿਰ ਕਿਰਪਾ ਕਰੋ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ।
ਵਾਹਿਗੁਰੂ ਸਾਹਿਬ ਜੀ ਵਡਾ ਹੰਸ ਮਹੱਲਾ ਤੀਜਾ। ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਉ।
ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਉ। ਹੇ ਮੇਰੇ ਮਨ, ਹਮੇਸ਼ਾ ਹੀ ਉਸ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਸਾਂਭੀ ਰੱਖ, ਸੰਭਾਲ ਕੇ ਰੱਖ, ਜਿਹੜਾ ਸੱਚਾ ਹੈ। ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸਤ ਸੰਗਤ, ਅਸੀਂ ਆਪਣੇ ਘਰਾਂ ਦੇ ਅੰਦਰ ਹਰ ਚੀਜ਼ ਨੂੰ ਸੰਭਾਲ ਕੇ ਰੱਖਦੇ ਹਾਂ, ਪਰ ਕੁਝ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਸੰਭਾਲਣ ਲੱਗਿਆਂ ਅਸੀਂ ਘੱਟ ਧਿਆਨ ਦਿੰਦੇ ਹਾਂ। ਹੈਨ ਉਹ ਵੀ ਘਰ ਵਿੱਚ ਹੀ ਤੇ ਸਾਡੀ ਵਰਤੋਂ ਦੇ ਵਿੱਚ ਆਉਂਦੀਆਂ ਨੇ, ਪਰ ਕੁਝ ਚੀਜ਼ਾਂ ਬੜੀਆਂ ਕੀਮਤੀ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਬੜਾ ਸੰਭਾਲ ਕੇ ਰੱਖਦੇ ਹਾਂ। ਅੱਜ ਦੇ ਯੁੱਗ ਵਿੱਚ ਉਹ ਕੀਮਤੀ ਚੀਜ਼ ਜੇ ਸੰਭਾਲਣ ਦੇ ਵਿੱਚ ਅਸੀਂ ਅਸਮਰੱਥ ਹੋਈਏ, ਵੀ ਅਸੀਂ ਸਮਝਦੇ ਹਾਂ ਵੀ ਇਹਨੂੰ ਅਸੀਂ ਨਹੀਂ ਸੰਭਾਲ ਸਕਦੇ, ਤੇ ਅੱਜ ਆਪਾਂ ਵੇਖਦੇ ਹਾਂ ਲੋਕ ਬੈਂਕਾਂ ਦੇ ਅੰਦਰ ਲਾਕਰ ਲੈ ਕੇ ਉਹਨਾਂ ਦੇ ਵਿੱਚ ਰੱਖ ਦਿੰਦੇ ਨੇ, ਵੀ ਘਰ ਨਾਲੋਂ ਜ਼ਿਆਦਾ ਸੰਭਾਲ ਉੱਥੇ ਹੋਵੇਗੀ। ਮੈਂ ਬੇਨਤੀ ਕਰ ਰਿਹਾ, ਹਰ ਚੀਜ਼ ਆਪਾਂ ਜੀਵਨ ਦੇ ਅੰਦਰ ਜਿਹੜੀ ਵਰਤੋਂ ਵਿੱਚ ਆਉਣ ਵਾਲੀ ਹੈ ਉਸ ਦੀ ਸੰਭਾਲ ਕਰਦੇ ਹਾਂ, ਪਰ ਕੁਝ ਘਰ ਵਿੱਚ ਕੀਮਤੀ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦੀ ਸੰਭਾਲ ਆਪਾਂ ਬੜੇ ਧਿਆਨ ਨਾਲ ਕਰਦੇ ਹਾਂ ਤੇ ਹਰ ਵੇਲੇ ਉਹਨਾਂ ਨੂੰ ਧਿਆਨ ਗੋਚਰੇ ਰੱਖਦੇ ਹਾਂ, ਪਰ ਗੁਰੂ ਅਮਰਦਾਸ ਪਾਤਸ਼ਾਹ ਜੀ ਸਾਡਾ ਧਿਆਨ ਉਸ ਕੀਮਤੀ ਵਸਤੂ ਵੱਲ ਦੁਆ ਰਹੇ ਨੇ ਜਿਸ ਬਾਰੇ ਆਪਾਂ ਪੜ੍ਹਦੇ ਹਾਂ ਵੀ ਉਸਦਾ ਮੁੱਲ ਹੀ ਕੋਈ ਨਹੀਂ, ਕੋਈ ਕੀਮਤ ਉਸਦੀ ਪਾ ਨਹੀਂ ਸਕਦਾ, ਕਿਸੇ ਕੀਮਤ ਨਾਲ ਉਹਨੂੰ ਖਰੀਦ ਨਹੀਂ ਸਕਦਾ। ਬਚਨ ਨੇ ਨਾ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਉਸ ਸਾਈ ਦੇ ਨਾਮ ਨੂੰ ਮਨ ਨੂੰ ਪ੍ਰੇਰਨਾ ਕਰ ਰਹੇ ਨੇ ਮਹਾਰਾਜ ਕੇ ਸਾਂਭ ਕੇ ਰੱਖ, ਆਪਣੇ ਅੰਦਰ ਸੰਭਾਲ। ਨਾਮ ਜਪਣਾ ਹੋਰ ਗੱਲ ਹੈ, ਸੱਚੇ ਨੂੰ ਯਾਦ ਕਰਨਾ ਹੋਰ ਗੱਲ ਹੈ, ਪਰ ਸੱਚੇ ਨੂੰ ਅੰਦਰ ਸਾਂਭ ਕੇ ਰੱਖਣਾ ਹੋਰ ਗੱਲ ਹੈ। ਜਪਣ ਵਾਲੇ ਦੁਨੀਆਂ ਦੇ ਅੰਦਰ ਬੜੇ ਨੇ ਪਰ ਉਹ ਸੰਭਾਲਦੇ ਨਹੀਂ, ਅੰਦਰ ਟਿਕਾਉਂਦੇ ਨਹੀਂ। ਉਹਨਾਂ ਦੇ ਸੰਬੰਧ ਵਿੱਚ ਵੀ ਗੁਰਬਾਣੀ ਨੇ ਬਚਨ ਕੀਤਾ ਹੈ, ਹਰ ਹਰ ਕਰੈ ਨਿਤ ਕਪਟ ਕਮਾਵੈ ਹਿਰਦਾ ਸ਼ੁੱਧ ਨਾ ਹੋਈ, ਅਨ ਦਿਨ ਕਰਮ ਕਰੇ ਬਹੁ ਤੇਰੇ ਸੁਪਨੇ ਸੁਖ ਨਾ ਹੋਈ। ਮਨ ਮੇਰਿਆ, ਤੂੰ ਸੱਚੇ ਦੇ ਨਾਮ ਨੂੰ ਅੰਦਰ ਸੰਭਾਲ, ਸਾਂਭ ਕੇ ਰੱਖ। ਹੁਣ ਸਵਾਲ ਪੈਦਾ ਹੁੰਦਾ ਹੈ ਵੀ ਸੱਚੇ ਦਾ ਨਾਮ ਸਾਂਭਾਂਗੇ, ਸੱਚੇ ਦੇ ਨਾਮ ਦੀ ਸੰਭਾਲ ਕਰਾਂਗੇ, ਲਾਭ ਕੀ ਪ੍ਰਾਪਤ ਹੋਵੇਗਾ, ਫਾਇਦਾ ਕੀ ਹੋਵੇਗਾ? ਨਾਮ ਨੂੰ ਅੰਦਰ ਸੰਭਾਲਾਂਗੇ ਕਿਉਂਕਿ ਬਚਨ ਇਹਨਾਂ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾ ਦੇ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਮਨ ਮੇਰਿਆ ਤੂੰ ਸਦਾ ਸੱਚ ਸੰਭਾਲ। ਪਰ ਇਹ ਕੰਮ ਕਰਨ ਦਾ ਲਾਭ ਕੀ ਹੋਵੇਗਾ? ਅਗਲੀ ਪੰਕਤੀ ਦੇ ਅੰਦਰ ਮਹਾਰਾਜ ਕਿਰਪਾ ਕਰਦੇ ਨੇ,
ਆਪਣੇ ਘਰ ਤੂੰ ਸੁਖ ਵਸੇ ਪੂਹੇ ਨਾ ਸਕੈ ਜਮ ਕਾਲ ਜਿਉ।
ਮਨ ਨਾਮ ਨੂੰ ਸੰਭਾਲੇਗਾ, ਆਪਣੇ ਘਰ ਵਿੱਚ ਸੁਖੀ ਵਸੇਗਾ, ਆਪਣੇ ਘਰ ਵਿੱਚ ਸੁਖੀ ਵਸੇਗਾ। ਇੱਥੇ ਬਸ ਨਹੀਂ, ਜਮਕਾਲ ਮੌਤ ਜਿਹਨੂੰ ਆਪਾਂ ਆਤਮਕ ਮੌਤ ਕਹਿੰਦੇ ਹਾਂ, ਉਹ ਵੀ ਤੈਨੂੰ ਜਿਹੜੀ ਇਹ ਨਾ ਜੋ ਨਹੀਂ ਸਕੇਗੀ। ਮੌਤ ਦਾ ਤੈਨੂੰ ਡਰ ਨਹੀਂ ਰਹੇਗਾ। ਕਦੋਂ? ਜਦੋਂ ਵਾਹਿਗੁਰੂ ਪਰਮਾਤਮਾ ਦਾ ਨਾਮ ਅੰਦਰ ਸੰਭਾਲੇਗਾ। ਸਤ ਸੰਗਤ, ਅਸੀਂ ਬਹੁਤ ਵਾਰੀ ਇੱਕ ਦੂਜੇ ਦੇ ਨਾਲ ਗੱਲ ਕਰਦੇ ਹਾਂ, ਮਨ ਬੜਾ ਦੁਖੀ ਹੈ, ਮਨ ਬੜਾ ਦੁਖੀ ਹੈ। ਕਿਉਂ? ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਨਾਮ ਅੰਦਰ ਸਾਂਭ, ਅੰਤਰ ਆਤਮੇ ਟਿਕ ਕੇ ਤੂੰ ਸੁਖੀ ਹੋ ਜਾਵੇਗਾ। ਆਤਮਕ ਮੌਤ ਤੈਨੂੰ ਵੇਖ ਨਹੀਂ ਸਕੇਗੀ। ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੌ ਦੁੱਖ ਕੈਸਾ ਭਾਵੈ। ਫਿਰ ਅਗਲੀ ਪੰਕਤੀ, ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ। ਇੱਥੇ ਮਰਨਾ ਚੀਤ ਨਾ ਆਵੇ ਤੋਂ ਭਾਵ ਮੌਤ ਦਾ ਉਹਨੂੰ ਡਰ ਜਿਹੜਾ ਨਾ ਚਿੱਤ ਵਿੱਚ ਸਤਾਉਂਦਾ ਨਹੀਂ। ਕਿਨੂੰ? ਜਿਹਨੇ ਵਾਹਿਗੁਰੂ ਦੀ ਕਿਰਪਾ ਆਪਣੇ ਜੀਵਨ ਦੇ ਅੰਦਰ ਪ੍ਰਾਪਤ ਕਰ ਲਈ। ਇਸੇ ਵਾਸਤੇ ਮਹਾਰਾਜ ਆਖਦੇ ਨੇ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇਂ, ਘਰ ਅੰਮ੍ਰਿਤ ਘੱਟ ਮਾਹੀ ਜੀਓ। ਭਾਈ ਸਾਹਿਬ ਦਾ ਇੱਕ ਕਵਿਤ ਹੈ, ਉਸ ਅੰਦਰ ਆਪਣੇ ਘਰ ਵਿੱਚ ਕਿਵੇਂ ਆਣਾ, ਆਪਣੇ ਘਰ ਵਿੱਚ ਕਿਵੇਂ ਰਵਾਂਗੇ। ਭਾਈ ਸਾਹਿਬ ਜੀ ਨੇ ਉਦਾਹਰਣਾਂ ਦੇ ਕੇ ਸਾਨੂੰ ਸਮਝਾਇਆ। ਭਾਈ ਸਾਹਿਬ ਆਖਦੇ ਨੇ, ਬੋਝ ਭਰੀ ਨਾਮ ਜੈਸੇ ਆਂਗੁਰੀ ਦੁਇ ਬਾਰ ਹੋਵੇ, ਪਾਰ ਪਰੇ ਕੁਸ਼ਲ ਸਭ ਪਾਰ ਪਰੇ ਪੂਰ ਸਭ ਕੁਸ਼ਲ ਬਿਹਾਤ ਹੈ, ਜੈਸੇ ਏਕਾਹਾਰੀ ਏਕ ਘਰੀ ਪਾਕ ਸਾਲ ਮੇ ਬੈਠ, ਭੋਜਨ ਬਿਜਨ ਸੁਆਦ ਕੈ ਅਘਾਤ ਹੈ, ਜੈਸੇ ਰਾਜ ਦੁਆਰ ਜਾਏ ਕਰਤ ਜੁਹਾਰ ਜਨ, ਏਕ ਘਰੀ ਪਾਛੈ ਦੇਸ਼ ਭੋਗਤਾ ਹੋਏ ਖਾਤ ਹੈ, ਆਠ ਹੀ ਪੈਰ ਆਠ ਹੀ ਪਹਿਰ ਸਾਠ ਘਰੀ ਮੈਂ, ਜੋ ਏਕ ਘਰੀ ਸਮਾਗਮ ਕਰੈ ਨਿਜ ਘਰ ਜਾਤ ਹੈ। ਆਠ ਹੀ ਪਹਿਰ ਸਾਠ ਘਰੀ ਮੈਂ, ਜੋ ਏਕ ਘਰੀ ਸਾਧ ਸਮਾਗਮ ਕਰੈ ਨਿਜ ਘਰ ਜਾਤ ਹੈ। ਆਪਣੇ ਘਰ ਵਿੱਚ ਉਹ ਆਏਗਾ ਜਿਹੜਾ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖੇਗਾ। ਭਾਰ ਨਾਲ ਬੇੜੀ ਭਰੀ ਹੋਵੇ, ਦੋ ਉਂਗਲਾਂ ਬਾਹਰ ਹੋਵੇ, ਸਾਰੀ ਬੇੜੀ ਪਾਣੀ ਵਿੱਚ ਨਾ ਡੁੱਬੀ ਹੋਵੇ, ਦੋ ਉਂਗਲਾਂ ਬਾਹਰ ਹੋਵੇ, ਸਿਆਣਾ ਮਲਾ ਚੱਪੂ ਲਾ ਕੇ ਬੇੜੀ ਨੂੰ ਕਿਨਾਰੇ ਲਾ ਦਿੰਦਾ ਹੈ, ਸਾਰੇ ਬੜੀਆਂ ਖੁਸ਼ੀਆਂ ਮਨਾਉਂਦੇ ਨੇ। ਇੱਕ ਟਾਈਮ ਖਾਣ ਵਾਲਾ ਰਸੋਈ ਵਿੱਚ ਚਲਾ ਜਾਵੇ, ਰਸੋਈ ਵਿੱਚ ਇੱਕ ਘੜੀ ਬਹਿ ਕੇ ਭੋਜਨ ਖਾ ਲਵੇ, ਸੰਤੁਸ਼ਟ ਹੋ ਜਾਂਦਾ ਹੈ। ਕੋਈ ਬੰਦਾ ਰਾਜ ਦੁਆਰੇ ਜਾ ਕੇ ਸਤਿਕਾਰ ਨਾਲ ਅਦਬ ਨਾਲ ਰਾਜੇ ਨੂੰ ਨਮਸਕਾਰ ਕਰ ਦੇਵੇ, ਇੰਨੀ ਕੁ ਜ਼ਗੀਰ ਮਿਲ ਜਾਂਦੀ ਹੈ, ਸਾਰੀ ਜ਼ਿੰਦਗੀ ਸੁੱਖ ਨਾਲ ਖਾਂਦਾ ਹੈ। ਅੱਠਾਂ ਪੈਰਾਂ ਦੇ ਵਿੱਚੋਂ, ਸੱਠਾਂ ਘੜੀਆਂ ਦੇ ਵਿੱਚੋਂ ਇੱਕ ਘੜੀ ਕੇਵਲ ਕੋਈ ਗੁਰੂ ਦੀ ਸੰਗਤ ਕਰ ਲਵੇ, ਨਾਮ ਜਪ ਲਵੇ, ਤੇ ਫਿਰ ਕੀ ਹੁੰਦਾ ਹੈ, ਉਹ ਆਪਣੇ ਘਰ ਵਿੱਚ ਚਲਾ ਜਾਂਦਾ ਹੈ, ਅੰਤਰ ਆਤਮੇ ਟਿਕ ਜਾਂਦਾ ਹੈ, ਉਹਨੂੰ ਫਿਰ ਭਟਕਣਾ ਜੀਵਨ ਦੇ ਅੰਦਰ ਨਹੀਂ ਰਹਿ ਜਾਂਦੀ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਮੇਰੇ ਮਨ ਵਾਹਿਗੁਰੂ ਪਰਮਾਤਮਾ ਦਾ ਨਾਮ ਅੰਦਰ ਸਾਂਭ ਕੇ ਰੱਖ, ਇਸ ਦਾ ਲਾਭ ਤੈਨੂੰ ਕੀ ਹੋਵੇਗਾ, ਅੰਤਰ ਆਤਮੇ ਟਿਕ ਕੇ ਸੁੱਖ ਭੋਗੇਗਾ, ਆਤਮਕ ਮੌਤ ਤੈਨੂੰ ਵੇਖ ਨਹੀਂ ਸਕੇਗੀ।
ਕਾਲ ਜਾਲ ਜਮ ਜੋਹੀ ਨਾ ਸਕੈ ਸਾਚੈ ਸ਼ਬਦ ਲਿਵ ਲਾਈ।
ਜਿਨ੍ਹਾਂ ਨੇ ਸੱਚੇ ਦੀ ਸਿਫਤ ਸਲਾਹ ਵਾਲੇ ਸ਼ਬਦ ਵਿੱਚ ਲਿਵ ਲਾ ਲਏ, ਸੱਚੇ ਦੀ ਸਿਫਤ ਸਲਾਹ ਵਾਲੇ ਸ਼ਬਦ ਵਿੱਚ ਲਿਵ ਲਾ ਲਈ, ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਉਹਨਾਂ ਨੂੰ ਜਮ ਜਾਲ, ਜਮ ਦਾ ਜਾਲ ਤੇ ਕਾਲ, ਇਹ ਦੋਵੇਂ ਗੱਲਾਂ, ਜਾਲ ਵੀ ਤੇ ਕਾਲ ਵੀ, ਮੌਤ ਵੀ ਜਮ ਵੱਲੋਂ ਲਿਆਂਦੀ ਹੋਈ, ਉਹਨਾਂ ਨੂੰ ਨਹੀਂ ਵਿਆਪਦੀ। ਏਕ ਉੱਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਐ ਜਮ ਕੀ ਫਾਸਾ। ਕਿਉਂਕਿ ਮਹਾਰਾਜ ਕਿਰਪਾ ਕਰਦੇ ਨੇ, ਰਾਮ ਨਾਮ ਮਨ ਲਾਗਾ ਇਹ ਮਨ ਪਿਆਰਿਆ, ਤੂੰ ਸਦਾ ਸੱਚ ਸੰਭਾਲੇ ਮਨ ਮੇਰਿਆ, ਤੂੰ ਸਦਾ ਸੱਚ ਸੰਭਾਲ, ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ। ਜਿਵੇਂ ਕੋਈ ਚੀਜ਼ ਆਪਾਂ ਦੁਨੀਆਂ ਦੇ ਵਿੱਚ ਵੇਖਦੇ ਹਾਂ, ਕੋਈ ਕਿਸ ਉੱਤੇ ਵਾਰ ਕਰੇ, ਹਮਲਾ ਕਰੇ, ਪਰ ਅੱਗੋਂ ਤਾਕਤਵਰ ਨਜ਼ਰ ਆਵੇ ਤੇ ਹਮਲਾ ਕਰਨ ਵਾਲਾ ਸ਼ਰਮਿੰਦਾ ਹੋ ਜਾਂਦਾ ਹੈ। ਉਹ ਫਿਰ ਆਖਦਾ ਵੀ ਮੈਨੂੰ ਨਹੀਂ ਸੀ ਪਤਾ ਤੁਸੀਂ ਹੋ, ਜੇ ਮੈਨੂੰ ਪਤਾ ਹੁੰਦਾ ਤੇ ਮੈਂ ਹਮਲਾ ਕਰਨਾ ਹੀ ਨਹੀਂ ਸੀ। ਜੇ ਅੱਗੋਂ ਤਾਕਤਵਰ ਮਿਲ ਜਾਵੇ, ਸਤਿਗੁਰੂ ਜੀ ਕਿਰਪਾ ਕਰਦੇ ਨੇ, ਰਾਮ ਦੇ ਨਾਮ ਨਾਲ ਜਿਨ੍ਹਾਂ ਦਾ ਮਨ ਲੱਗ ਜਾਂਦਾ ਹੈ, ਜਮ ਬੇਸ਼ੱਕ ਆਪਣੇ ਵੱਲੋਂ ਹਮਲਾ ਤਾਂ ਹਰ ਇੱਕ ਉੱਤੇ ਕਰਦਾ ਹੈ, ਪਰ ਜਦੋਂ ਰੱਬ ਦੇ ਪਿਆਰਿਆਂ ਨੂੰ ਤੱਕਦਾ ਹੈ, ਰਾਮ ਨਾਮ ਜਪਣ ਵਾਲਿਆਂ ਨੂੰ ਤੱਕਦਾ ਹੈ, ਸ਼ਰਮ ਖਾ ਕੇ ਪਿੱਛੇ ਮੁੜ ਜਾਂਦਾ ਹੈ, ਲੱਜਤ ਹੋ ਕੇ ਪਿੱਛੇ ਮੁੜ ਜਾਂਦਾ ਹੈ, ਉਹਨਾਂ ਨੂੰ ਆਪਣੀ ਪਕੜ ਵਿੱਚ ਨਹੀਂ ਲੈਂਦਾ। ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ। ਗੁਰੂ ਦੇ ਸ਼ਬਦ ਵਿੱਚ ਜਿਨ੍ਹਾਂ ਦੀ ਸੁਰਤੀ ਜੁੜ ਜਾਂਦੀ ਹੈ, ਉਹਨਾਂ ਦੇ ਉੱਤੇ ਜਮ ਦਾ, ਮੌਤ ਦਾ ਡਰ ਜਿਹੜਾ ਹੈ ਉਹ ਅਸਰ ਨਹੀਂ ਕਰਦਾ।
ਸਦਾ ਸੱਚ ਰਤਾ ਮਨ ਨਿਰਮਲ ਆਵਣ ਜਾਣ ਰਹਾਈ।
ਤੇ ਜਿਸ ਮਨੁੱਖ ਦਾ ਮਨ ਗੁਰੂ ਦੇ ਸ਼ਬਦ ਵਿੱਚ ਲੱਗ ਗਿਆ, ਜਿਹਦੀ ਸੁਰਤੀ ਗੁਰੂ ਦੇ ਸ਼ਬਦ ਵਿੱਚ ਲੱਗ ਗਈ, ਉਹ ਫਿਰ ਹਮੇਸ਼ਾ ਸੱਚੇ ਦਾ ਨਾਮ ਸੰਭਾਲਦਾ ਹੈ, ਨਿਰਮਲ ਹੋ ਜਾਂਦਾ ਹੈ, ਕਿਉਂਕਿ ਗੁਰੂ ਦਾ ਸ਼ਬਦ, ਵਾਹਿਗੁਰੂ ਪਰਮਾਤਮਾ ਦਾ ਨਾਮ ਅੰਤਰ ਆਤਮੇ ਨਿਰਮਲ ਕਰ ਦਿੰਦਾ ਹੈ। ਸੋ ਨਿਰਮਲ ਜੋ ਨਿਰਮਲ ਗੁਣ ਗਾਵੈ ਸੋ ਭਾਈ ਮੇਰਾ ਮਨ ਭਾਵੈ। ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾਹੀ, ਮਨਸਾ ਸਤ ਸਮਾਨੀ, ਜਨਮ ਰਤਨ ਜਿਨੀ ਖਟਿਆ ਭਲੇ ਸੇਵਨ ਜਾਰੇ, ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ। ਨਾਮ ਵਿੱਚ ਜੁੜ ਕੇ, ਸ਼ਬਦ ਵਿੱਚ ਜੁੜ ਕੇ ਅੰਤਰ ਆਤਮੇ ਉਹ ਪਵਿੱਤਰ ਹੋ ਜਾਂਦੇ ਹਨ।
ਦੂਜਾ ਪਾਏ ਭਰਮ ਵਿਗੁਤੀ ਮਨ ਮੁਖ ਮੋਹੀ ਜਮਕਾਲ।
ਦੂਜੇ ਪਾਏ ਰੱਬ ਨਾਲੋਂ ਪਿਆਰ ਤੋੜ ਕੇ ਜਿਹੜੇ ਸੰਸਾਰ ਨਾਲ ਜੁੜ ਗਏ ਨੇ ਉਹ ਲੁਕਾਈ ਵਿਗੁੱਤੀ, ਵਿਗੁੱਤੀ ਤੋਂ ਭਾਵ ਖੱਜਲ ਖੁਆਰ ਹੋਣਾ, ਜਿਹਨੂੰ ਆਪਾਂ ਵਿਗੋਚਾ ਕਹਿ ਦਿੰਦੇ ਹਾਂ, ਇੱਥੇ ਵਿਗੁੱਤੀ ਉਹ ਸਾਰੀ ਲੁਕਾਈ ਆਪਣੇ ਮਨ ਦੇ ਪਿੱਛੇ ਚੱਲਣ ਵਾਰੀ, ਦੂਜੇ ਪਾਸੇ ਪਿਆਰ ਪਾਉਣ ਵਾਰੀ, ਭਟਕਣਾ ਵਿੱਚ ਪੈਣ ਵਾਰੀ, ਭਟਕਣਾ ਵਿੱਚ ਪੈ ਕੇ ਹੀ ਖੱਜਲ ਖੁਆਰ ਹੁੰਦੀ ਹੈ, ਕਿਉਂਕਿ ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ ਜਾ ਕੋ ਓਟ ਤੁਹਾਰੀ। ਤੇ ਐਸੇ ਬੰਦੇ ਹੀ ਹਮੇਸ਼ਾ ਆਤਮਕ ਮੌਤੇ ਮਰਦੇ ਰਹਿੰਦੇ ਹਨ।
ਕਹਿ ਨਾਨਕ ਸੁਣ ਮਨ ਮੇਰੇ, ਤੂੰ ਸਦਾ ਸੱਚ ਸੰਭਾਲ।
ਗੁਰੂ ਅਮਰਦਾਸ ਪਾਤਸ਼ਾਹ ਜੀ ਪਹਿਲੇ ਪਦੇ ਦੇ ਅਖੀਰ ਵਿੱਚ ਫਿਰ ਕਿਰਪਾ ਕਰਦੇ ਨੇ, ਐ ਮੇਰਿਆ ਮਨਾ, ਵਾਹਿਗੁਰੂ ਪਰਮਾਤਮਾ ਦਾ ਨਾਮ ਹਮੇਸ਼ਾ ਅੰਦਰ ਸਾਂਭੀ ਰੱਖ, ਟਿਕਾਈ ਰੱਖ, ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਆਪਣੇ ਅੰਦਰ ਟਿਕਾਈ ਰੱਖ।
ਮਨ ਮੇਰਿਆ ਅੰਤਰ ਤੇਰੇ ਨਿਧਾਨ ਹੈ।
ਹੁਣ ਮਨ ਨੂੰ ਦੱਸਦੇ ਨੇ ਉਹ ਰੱਬ, ਉਹ ਵਾਹਿਗੁਰੂ ਪਰਮਾਤਮਾ ਜਿਸ ਦਾ ਨਾਮ ਜਪਿਆ ਆਤਮਕ ਮੌਤ ਨਹੀਂ ਆਉਂਦੀ, ਜਿਸ ਦਾ ਨਾਮ ਜਪਿਆ ਭਵ ਸਾਗਰ ਤੋਂ ਬੰਦਾ ਪਾਰ ਲੰਘ ਜਾਂਦਾ, ਜਿਸ ਦਾ ਨਾਮ ਜਪਿਆ ਮਹਾਰਾਜ ਆਖਦੇ ਨੇ ਅੰਤਰ ਆਤਮੇ ਸੁਖ ਪ੍ਰਾਪਤ ਹੁੰਦਾ, ਉਹ ਵਾਹਿਗੁਰੂ ਪਰਮਾਤਮਾ ਸਾਰੀਆਂ ਚੀਜ਼ਾਂ ਦਾ ਖਜ਼ਾਨਾ ਕਿਤੇ ਬਾਹਰ ਨਹੀਂ, ਉਹ ਤੇਰੇ ਅੰਦਰ ਹੈ। ਸਾਧ ਸੰਗਤ, ਉਹ ਤੇਰੇ ਅੰਦਰ ਹੈ। ਸਤਿਗੁਰਾਂ ਨੇ ਬਾਣੀ ਦੇ ਅੰਦਰ ਇਹ ਗੱਲ ਸਾਨੂੰ ਬੜੇ ਸੁੰਦਰ ਢੰਗ ਨਾਲ ਸਮਝਾਈ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਫਿਰ ਉਦਾਹਰਨਾਂ ਦਿੱਤੀਆਂ, ਪੋਹਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੈ ਨਿਰੰਤਰ, ਘੱਟ ਹੀ ਖੋਜੋ ਭਾਈ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧ ਨਾ ਪਾਇਆ, ਜਿਉ ਕਸਤੂਰੀ ਮਿਰਗ ਨਾ ਜਾਣੈ, ਭਰਮ ਦਾ ਭਰਮ ਭੁਲਾਇਆ। ਕਿਉਂਕਿ ਨਾਮ ਅੰਦਰ ਹੈ ਪਰ ਸਾਡੀ ਹਾਲਤ ਉਸ ਹਿਰਨ ਵਰਗੀ ਏ, ਜਿਹਨੂੰ ਖੁਸ਼ਬੋ ਤਾਂ ਆਉਂਦੀ ਏ ਕਸਤੂਰੀ ਦੀ, ਪਰ ਉਹਨੂੰ ਲੱਭਣ ਤੁਰ ਪੈਂਦਾ ਜੰਗਲਾਂ ਦੇ ਅੰਦਰ, ਝੁੰਡਾਂ ਦੇ ਵਿੱਚ ਸਿਰ ਮਾਰਦਾ, ਪਰ ਹੈ ਅੰਦਰ। ਮਨਮੁਖ ਬੰਦੇ ਅੰਦਰ ਵੇਖਣ ਦੀ ਬਜਾਏ ਉਹਨੂੰ ਜੰਗਲਾਂ ਵਿੱਚ ਲੱਭਣ ਲਈ ਤੁਰ ਪੈਂਦੇ। ਭਗਤ ਪੀਪਾ ਜੀ ਦਾ ਬਚਨ ਪੜੋ, ਉਹਨਾਂ ਨੇ ਵੀ ਇਹੋ ਗੱਲ ਸਮਝਾਈ, ਬਾਬਾ ਫਰੀਦ ਜੀ ਨੇ ਵੀ ਇਹੋ ਗੱਲ ਸਮਝਾਈ। ਬਾਬਾ ਫਰੀਦ ਜੀ ਆਖਦੇ ਨੇ, ਫਰੀਦਾ ਜੰਗਲ ਜੰਗਲ ਕਿਆ ਭਵੈ, ਵਨ ਕੰਡਾ ਮੋੜੇ ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਟੂੰਡੇ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਖਾਵੈ। ਸਾਡੇ ਅੰਦਰ ਹੈ ਗੁਰੂ ਨਾਨਕ ਪਾਤਸ਼ਾਹ ਜੀ ਸੋਰਠ ਰਾਗ ਦੇ ਅੰਦਰ ਕਿਰਪਾ ਕਰਦੇ ਨੇ, ਜਿਸ ਜਲ ਨਿਧ ਕਾਰਨ ਤੁਮ ਜਗਿਆ ਏ, ਸੋ ਅੰਮ੍ਰਿਤ ਗੁਰ ਪਾਹੀ ਜੀਉ, ਛੋਡੋ ਵੇਸ ਭੇਖ ਚਤੁਰਾਈ, ਦੁਬਦਾ ਇਹ ਫਲ ਨਾਹੀ ਜੀਉ। ਮਹਾਰਾਜ ਆਖਦੇ ਨੇ, ਐ ਮੇਰੇ ਮਨਾ, ਸਾਰੀਆਂ ਚੀਜ਼ਾਂ ਦਾ ਖਜ਼ਾਨਾ ਵਾਹਿਗੁਰੂ ਪਰਮਾਤਮਾ ਤੇਰੇ ਅੰਦਰ ਹੈ,
ਬਾਹਰ ਵਸਤ ਨਾ ਪਾਲ।
ਉਹ ਨਾਮ ਵਸਤੂ ਬਾਹਰ ਨਾ ਪਾਲ, ਜੰਗਲਾਂ ਵਿੱਚ ਨਾ ਜਾ, ਤੀਰਥਾਂ ਤੇ ਨਾ ਭਟਕ, ਬਲਕਿ ਆਪਣੇ ਅੰਦਰ ਹੀ ਉਹਨੂੰ ਲੱਭਣ ਦਾ ਯਤਨ ਕਰ।
ਜੋ ਪਾਵੈ ਸੋ ਪੁੰਚ ਤੂੰ, ਗੁਰਮੁਖ ਨਦਰ ਨਿਹਾਲ।
ਫਿਰ ਕੀ ਹੋਵੇਗਾ, ਜਦੋਂ ਅੰਦਰ ਲੱਭਣ ਦਾ ਯਤਨ ਕਰੇਗਾ, ਤੇ ਫਿਰ ਮਹਾਰਾਜ ਆਖਦੇ ਨੇ, ਜੋ ਤੈਨੂੰ ਚੰਗਾ ਲੱਗੇ ਉਹਨੂੰ ਪੁੰਚ, ਉਹਨੂੰ ਖਾ ਪਰ ਗੁਰਮੁਖਾਂ ਦੀ ਨਜ਼ਰ ਨਾਲ ਵੇਖ। ਗੁਰਮੁਖ ਨਜ਼ਰ ਨਿਹਾਲ ਤੋਂ ਭਾਵ ਗੁਰਮੁਖਾਂ ਵਾਲੀ ਦ੍ਰਿਸ਼ਟੀ ਬਣਾ, ਮਨਮੁਖਾਂ ਵਾਲੀ ਦ੍ਰਿਸ਼ਟੀ ਨਹੀਂ। ਗੁਰਮੁਖਾਂ ਵਾਲੀ ਦ੍ਰਿਸ਼ਟੀ ਨਾਲ ਤੱਕੇਗਾ ਤੇ ਫਿਰ ਤੈਨੂੰ ਆਪਣੇ ਅੰਦਰ ਹੀ ਉਹ ਵਾਹਿਗੁਰੂ ਪਰਮਾਤਮਾ ਨਜ਼ਰ ਆ ਜਾਵੇਗਾ। ਫਿਰ ਤੈਨੂੰ ਬਾਹਰ ਭਾਲਣ ਦੀ ਲੋੜ ਨਹੀਂ ਪਵੇਗੀ।
ਗੁਰਮੁਖ ਨਜ਼ਰ ਨਿਹਾਲ ਮਨ ਮੇਰੇ, ਅੰਤਰ ਹਰ ਨਾਮ ਸਖਾਈ।
ਐ ਮੇਰੇ ਮਨਾ, ਗੁਰਮੁਖਾਂ ਵਾਲੀ ਦ੍ਰਿਸ਼ਟੀ ਨਾਲ ਤੱਕ, ਨਾਮ ਤੈਨੂੰ ਮਦਦਗਾਰ ਨਜ਼ਰ ਆਵੇਗਾ, ਸਹਾਇਕ ਨਜ਼ਰ ਆਵੇਗਾ। ਜਿਨ੍ਹਾਂ ਦੇ ਉੱਤੇ ਕਿਰਪਾ ਹੋਈ ਉਹਨਾਂ ਨੇ ਸਾਧ ਸੰਗਤ ਆਖ ਦਿੱਤਾ, ਜੈ ਜੈ ਪੇਖੋ ਤੈ ਹਜ਼ੂਰ, ਦੂਰ ਕਤੋਂ ਨਾ ਜਾਈ, ਰਵ ਰਿਆ ਸਰਬੱਤਰ ਮੈਂ, ਮਨ ਸਦਾ ਧਿਆਈ। ਗੁਰਮੁਖਾਂ ਦੀ ਸੰਗਤ ਕਿਉਂ ਕਰਨੀ ਹੈ? ਗੁਰਮੁਖਾਂ ਦੇ ਸੰਗ ਵਿੱਚ ਕਿਉਂ ਜੁੜਨਾ ਹੈ? ਕਿਉਂਕਿ ਗੁਰਮੁਖਾਂ ਵਾਲੇ ਖਿਆਲ ਬਣ ਜਾਣਗੇ। ਇਸੇ ਵਾਸਤੇ ਭਾਈ ਗੁਰਦਾਸ ਜੀ ਕਿਰਪਾ ਕਰਦੇ ਨੇ, ਕਾਹੂ ਦਸ਼ਾ ਕੈ ਪਵਨ ਬਾਦਲ ਕੈ ਵਰਖਾ ਹੈ, ਕਾਹੂ ਦਸ਼ਾ ਕੈ ਪਵਨ ਬਾਦਲ ਬਿਲਾਤ ਹੈ, ਕਾਹੂ ਜਲ ਪਾਨ ਕੀਏ ਰਹਿਤ ਅਰੋਗ ਦੇਹੀ, ਕਾਹੂ ਜਲ ਪਾਨ ਕੀਏ ਬਿਰਥਾ ਬਿਰਲਾਤ ਹੈ, ਕਾਹੂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੈ, ਕਾਹੂ ਗ੍ਰਹਿ ਕੀ ਅਗਨ ਭਵਨ ਜਰਾਤ ਹੈ, ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਏ, ਕਾਹੂ ਕੀ ਸੰਗਤ ਮਿਲ ਜਮਪੁਰ ਜਾਤ ਹੈ। ਪਾਤਸ਼ਾਹ ਜੀ ਕਿਰਪਾ ਕਰਦੇ ਨੇ ਭਾਈ ਗੁਰਦਾਸ ਜੀ, ਇੱਕ ਹਵਾ ਹੈ ਜਿਹੜੀ ਬੱਦਲ ਲਿਆ ਕੇ ਮੀਂਹ ਪਾਉਂਦੀ, ਇੱਕ ਹਵਾ ਹੈ ਬੱਦਲਾਂ ਨੂੰ ਉਡਾ ਕੇ ਲੈ ਜਾਂਦੀ, ਇੱਕ ਪਾਣੀ ਹੈ ਜਿਹਨੂੰ ਪੀਣ ਨਾਲ ਸੁੱਖ ਮਿਲਦਾ, ਇੱਕ ਪਾਣੀ ਹੈ ਜਿਹਨੂੰ ਪੀਣ ਨਾਲ ਸਾਡੇ ਸਰੀਰ ਦਾ ਅੰਦਰ ਦਾ ਸਾਰਾ ਸਿਸਟਮ ਹੀ ਵਿਗੜ ਜਾਂਦਾ। ਆ ਹਾਲ ਦੁਹਾਈ ਮੱਚੀ ਹੁੰਦੀ ਨਾ, ਜਿਸ ਇਲਾਕੇ ਦੇ ਅੰਦਰ ਗੰਦਾ ਪਾਣੀ ਆਉਣਾ ਸ਼ੁਰੂ ਹੋ ਜਾਵੇ। ਭਾਈ ਸਾਹਿਬ ਆਖਦੇ ਨੇ ਇੱਕ ਪਾਣੀ ਹੈ ਜਿਹਨੂੰ ਪੀਣ ਨਾਲ ਰੋਗ ਦੂਰ ਹੋ ਜਾਂਦੇ ਨੇ, ਇੱਕ ਪਾਣੀ ਹੈ ਜਿਹਨੂੰ ਪੀਣ ਨਾਲ ਬੰਦਾ ਦੁਖੀ ਹੋ ਜਾਂਦਾ, ਇੱਕ ਘਰ ਦੀ ਅੱਗ ਹੈ ਜਿਹੜੀ ਸਾਡੇ ਪਦਾਰਥ ਬਣਾ ਦਿੰਦੀ ਹੈ ਰਸੋਈ ਦੇ ਅੰਦਰ, ਇੱਕ ਅੱਗ ਹੈ ਜਿਹੜੀ ਘਰ ਨੂੰ ਸਾੜ ਕੇ ਰੱਖ ਦਿੰਦੀ, ਇੱਕ ਸੰਗਤ ਹੈ ਜਿਸ ਨਾਲ ਮਿਲ ਕੇ ਬੰਦਾ ਜੀਵਨ ਮੁਕਤ ਹੋ ਜਾਂਦਾ, ਇੱਕ ਸੰਗਤ ਹੈ ਜਿਹਨੂੰ ਕਰਕੇ ਬੰਦਾ ਜਮਪੁਰੀ ਦੇ ਅੰਦਰ ਜਾਂਦਾ ਹੈ, ਤਾਂ ਸੰਗਤ ਹੀ। ਮਹਾਰਾਜ ਨੇ ਬਾਣੀ ਦੇ ਅੰਦਰ ਇਸੇ ਵਾਸਤੇ ਆਖਿਆ, ਸੱਤੀ ਪੈਰੀ ਸੱਤ ਭਲਾ ਬਈਏ ਪੜਿਆ ਪਾਸ, ਉਥੇ ਪਾਪ ਪੁੰਨ ਵਿਚਾਰੀਏ ਕੂੜੇ ਘਟੈ ਰਾਸ, ਤੇ ਦੂਜੇ ਪਾਸੇ ਆਖਿਆ ਕਬੀਰ, ਸਾਕਤ ਸੰਗ ਨਾ ਕੀਜੀਏ ਦੂਰੇ ਜਾਈਏ ਭਾਗ, ਬਸਨ ਕਰ ਉਪਰਸੀਏ ਤੋ ਕੁਛ ਲਾਗੈ ਦਾਗ। ਗੁਰਮੁਖਾਂ ਦ੍ਰਿਸ਼ਟੀ ਨਾਲ ਤੱਕਾਂਗੇ ਤੇ ਫਿਰ ਅੰਦਰ ਹੀ ਵਾਹਿਗੁਰੂ ਪਰਮਾਤਮਾ ਦਾ ਨਾਮ ਨਜ਼ਰ ਆ ਜਾਵੇਗਾ। ਫਿਰ ਮਹਾਰਾਜ ਆਖਦੇ ਨੇ ਉਹਨੂੰ ਖਾ, ਮਨ ਭਾਉਂਦਾ ਖਾ ਜੀਵਨ ਦੇ ਅੰਦਰ, ਜਿਵੇਂ ਪਾਤਸ਼ਾਹ ਜੀ ਦੇ ਬਚਨ ਨੇ ਨਾ, ਥਾਲ ਵਿਸਤਿਨ ਵਸਤੂ ਪਈਓ ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸੇ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ, ਇਹ ਵਸਤ ਤਜੀ ਨ ਜਾਈ ਨਿਤ ਨਿਤ ਰੱਖ ਉਰਤਾਰੋ, ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ।
ਮਨਮੁਖ ਅੰਦੁਲੇ ਗਿਆਨ ਵਿਹੂਣੇ ਦੂਜਾ ਭਾਈ ਖੁਆਈ।
ਆਪਣੇ ਮਨ ਦੇ ਪਿੱਛੇ ਚੱਲਣ ਵਾਲੇ, ਰੱਬ ਨੂੰ ਛੱਡ ਕੇ ਦੂਜੇ ਪਾਸੇ ਪਿਆਰ ਕਰਨ ਵਾਲੇ ਅੰਨੇ ਨੇ, ਤੇ ਉਹ ਸਾਰੀ ਲੁਕਾਈ ਮਨ ਦੇ ਪਿੱਛੇ ਚੱਲਣ ਵਾਲੀ ਖਜਲ ਖੁਆਰ ਹੁੰਦੀ ਹੈ। ਕਿਉਂਕਿ ਬਾਣੀ ਨੇ ਸਾਨੂੰ ਆਖਿਆ ਵੀ ਅੰਨੇ ਉਹਨਾਂ ਨੂੰ ਆਖੋ ਜਿਨ੍ਹਾਂ ਨੂੰ ਰੱਬ ਨੇ ਅੱਖਾਂ ਨਹੀਂ ਦਿੱਤੀਆਂ। ਵਾਸਤਵ ਵਿੱਚ ਅੰਨੇ ਉਹ ਨੇ ਜਿਹੜੇ ਰੱਬ ਦੇ ਰਾਹ ਤੋਂ ਖੁੰਝ ਕੇ ਹੋਰ ਪਾਸੇ ਲੱਗ ਗਏ ਨੇ। ਅੰਧੇ ਇਹ ਨਾ ਆਖੀਅਨ ਜਿਨ ਮੁਖ ਲੋਇਨ ਨਾ ਹੀ ਅੰਧੇ ਸਹੀ ਨਾਨਕ ਅੰਧੇ ਸਹੀ ਨਾਨਕਾ ਖਸਮੋ ਕੁੱਥੇ ਜਾਏ। ਅੰਧੇ ਇਹ ਨਾ ਆਖੀਏ ਜਿਨ ਮੁਖ ਲੋਇਨ ਲਾਹੇ ਅੰਧੇ ਸਹੀ ਨਾਨਕਾ ਖਸਮੋ ਕੁੱਥੇ ਜਾਹੇ।
ਬਿਨ ਨਾਵੈ ਕੋ ਛੂਟੈ ਨਾਹੀ ਸਭ ਬਾਧੀ ਜਮਕਾਲ।
ਜਮ ਦੀ ਫਾਈ ਤੋਂ ਨਾਮ ਤੋਂ ਬਗੈਰ ਕੋਈ ਨਹੀਂ ਛੁੱਟ ਸਕਦਾ। ਜਿਨ੍ਹਾਂ ਨੇ ਨਾਮ ਜਪਿਆ ਜਮ ਦੀ ਫਾਈ ਉਹਨਾਂ ਦੇ ਗਲੋਂ ਲੈ ਗਈ, ਤੇ ਜਿਨ੍ਹਾਂ ਨੇ ਨਾਮ ਨਹੀਂ ਜਪਿਆ ਜਮ ਦੀ ਫਾਹੀ ਉਹਨਾਂ ਦੇ ਗਲ ਵਿੱਚ ਹਰ ਵੇਲੇ ਪਈ ਰਹਿੰਦੀ ਹੈ।
ਨਾਨਕ ਅੰਤਰ ਤੇਰੇ ਨਿਧਾਨ ਹੈ ਤੂੰ ਬਾਹਰ ਵਸਤ ਨਾ ਪਾਲ।
ਗੁਰੂ ਅਮਰਦਾਸ ਪਾਤਸ਼ਾਹ ਜੀ ਫਿਰ ਕਿਰਪਾ ਕਰਦੇ ਨੇ, ਨਾਮ ਦਾ ਖਜ਼ਾਨਾ ਤੇਰੇ ਅੰਦਰ ਏ, ਅੰਦਰ ਲੱਭਣ ਦੀ ਬਜਾਏ ਜੰਗਲਾਂ ਦੇ ਵਿੱਚ ਨਾ ਭਟਕ ਜਾਂ ਤੀਰਥਾਂ ਤੇ ਨਾ ਭਟਕ, ਬਲਕਿ ਉਹਨੂੰ ਅੰਦਰ ਹੀ ਲੱਭਣ ਦਾ ਯਤਨ ਕਰ।
ਮਨ ਮੇਰੇ ਆ ਜਨਮ ਪਦਾਰਥ ਪਾਏ ਕੈ।
ਐ ਮੇਰੇ ਮਨਾ, ਇਹ ਮਨੁੱਖਾ ਜੀਵਨ ਤੈਨੂੰ ਇੱਕ ਬਹੁਤ ਕੀਮਤੀ ਪਦਾਰਥ ਮਿਲਿਆ ਹੈ।
ਇੱਕ ਸੱਚ ਲੱਗੇ ਵਾਪਾਰਾ,
ਇਹਨੂੰ ਜੀਵਨ ਦੇ ਅੰਦਰ ਪ੍ਰਾਪਤ ਕਰਕੇ ਮਨੁੱਖਾ ਜੀਵਨ ਲੱਭ ਕੇ ਇਹ ਮਨੁੱਖਾ ਦੇਹੀ ਪਾ ਕੇ ਇੱਕ ਹੁਣ ਇੱਕ ਦੇ ਕੱਕੇ ਨੂੰ ਸਿਹਾਰੀ ਲੱਗੀ ਹੋਈ। ਇਸ ਦਾ ਭਾਵ ਹੈ ਕਈ ਕਈ ਜਿਹੜੇ ਨੇ ਇਸ ਮਨੁੱਖਾ ਜੀਵਨ ਨੂੰ ਪ੍ਰਾਪਤ ਕਰਕੇ ਨਾਮ ਦੇ ਵਪਾਰ ਵਿੱਚ ਲੱਗ ਗਏ ਨੇ। ਸਾਧ ਸੰਗਤ, ਉਹ ਨਾਮ ਦੇ ਵਪਾਰੀ ਜਿਹੜੇ ਵਾਹਿਗੁਰੂ ਦੀ ਕਿਰਪਾ ਨਾਲ ਇਸ ਮਨੁੱਖਾ ਨੂੰ ਜੀਵਨ ਨੂੰ ਪ੍ਰਾਪਤ ਕਰਕੇ ਲੱਗ ਗਏ ਹਨ।
ਸਤਿਗੁਰ ਸੇਵਨ ਆਪਣਾ ਅੰਤਰ ਸ਼ਬਦ ਅਪਾਰਾ।
ਨਾਮ ਦੇ ਵਪਾਰੀ ਜਿਨ੍ਹਾਂ ਨੂੰ ਸੋਝੀ ਆ ਗਈ ਹੈ ਜੀਵਨ ਕਿਸ ਵਾਸਤੇ ਮਿਲਿਆ, ਉਹ ਕੇਵਲ ਤੇ ਕੇਵਲ ਸਤਿਗੁਰੂ ਦੀ ਸੇਵਾ ਵਿੱਚ ਲੱਗਦੇ ਨੇ, ਸਤਿਗੁਰੂ ਦੀ ਦੱਸੀ ਸੇਵਾ ਕਰਦੇ ਨੇ। ਸਤਿਗੁਰੂ ਦੀ ਸੇਵਾ ਕੀ ਹੈ? ਵਾਹਿਗੁਰੂ ਪਰਮਾਤਮਾ ਦੀ ਭਗਤੀ ਕਰਨੀ। ਅੰਤਰ ਸ਼ਬਦ ਅਪਾਰਾ, ਅੰਦਰ ਵਾਹਿਗੁਰੂ ਪਰਮਾਤਮਾ ਜਿਹੜਾ ਅਪਾਰ ਹੈ, ਬੇਅੰਤ ਹੈ, ਉਸ ਦੀ ਸਿਫਤ ਸਲਾਹ ਵਾਲੇ ਸ਼ਬਦ ਨੂੰ ਟਿਕਾਈ ਰੱਖਦੇ ਨੇ। ਨਾਮ ਦੇ ਵਪਾਰੀ ਬਹੁਤੇ ਕੋਈ ਨਹੀਂ, ਬਹੁਤ ਘੱਟ। ਕਬੀਰ ਸਾਹਿਬ ਜੀ ਨੇ ਆਖਿਆ ਨਾ, ਕਿਨਹੀ ਬੰਜਿਆ ਕਾਂਸ਼ੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਪਰ ਕੁਝ ਨੇ ਕਿਨਹੀ ਬੰਜਿਆ ਨਾਮ ਗੋਬਿੰਦ ਕਾ। ਕਈ ਨੇ ਜਿਨ੍ਹਾਂ ਨੇ ਦੁਨਿਆਵੀ ਤੌਰ ਤੇ ਕਾਂਸੀ ਦਾ, ਲੌਂਗਾਂ ਦਾ, ਸੁਪਾਰੀਆਂ ਦਾ ਵਪਾਰ ਕੀਤਾ। ਕਿਨਹੀ ਬੰਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬੰਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ, ਹਰ ਕੇ ਨਾਮ ਕੇ ਵਪਾਰੀ, ਹੀਰਾ ਹਾਥ ਚੜਿਆ ਨਿਰਮੋਲਕ, ਛੋਟ ਗਈ ਸੰਸਾਰੀ। ਤੇ ਜਿਨ੍ਹਾਂ ਨੇ ਨਾਮ ਦਾ ਵਪਾਰ ਕੀਤਾ ਉਹਨਾਂ ਨੂੰ ਸੋਝੀ ਆ ਗਈ। ਉਹਨਾਂ ਨੇ ਸੰਸਾਰ ਵਿੱਚ ਵੀ ਆਖਿਆ, ਸੱਚ ਵਪਾਰ ਕਰੋ ਵਪਾਰੀ, ਦਰਗਾ ਨਿਭ ਹੈ ਖੇਪ ਤੁਮਾਰੀ, ਕਿਉਂਕਿ ਵਣਜ ਕਰੋ ਵਣਜਾਰਿਓ, ਵੱਖਰ ਰਿਹੋ ਸੰਭਾਲ, ਤੈਸੀ ਵਸਤ ਵਿਸਾਈ ਹੈ ਜੈਸੀ ਨਿਭ ਹੈ ਨਾਲ, ਅੱਗੇ ਸ਼ਾਹ ਸੁਜਾਨ ਹੈ ਲੈਸੀ ਵਸਤ ਸੰਭਾਲ, ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵੱਖਰ ਲੈ ਚਲੋ, ਸ਼ੋ ਦੇਖੈ ਪਤਿਆਏ। ਮਨੁੱਖਾ ਜੀਵਨ ਪਾ ਕੇ ਕਈ ਨਾਮ ਦੇ ਵਪਾਰ ਵਿੱਚ ਲੱਗ ਗਏ। ਨਾਮ ਦੇ ਵਪਾਰੀਆਂ ਦੀ ਨਿਸ਼ਾਨੀ ਕੀ ਹੈ? ਉਹ ਸਤਿਗੁਰੂ ਦੀ ਦੱਸੀ ਸੇਵਾ ਕਰਦੇ ਨੇ, ਅੰਤਰ ਆਤਮੇ ਗੁਰੂ ਦਾ ਸ਼ਬਦ ਟਿਕਾਈ ਰੱਖਦੇ ਹਨ।
ਅੰਤਰ ਸ਼ਬਦ ਅਪਾਰਾ ਹਰ ਨਾਮ ਪਿਆਰਾ।
ਅੰਦਰ ਉਹਨਾਂ ਦੇ ਸ਼ਬਦ ਹੁੰਦਾ, ਨਾਮ ਨਾਲ ਉਹਨਾਂ ਦਾ ਪਿਆਰ ਪੈ ਜਾਂਦਾ ਹੈ।
ਨਾਮੇ ਨੌ ਨਿਧ ਪਾਈ,
ਨਾਮ ਨਾਲ ਜੁੜ ਕੇ ਹੀ ਨੌ ਨਿਧੀਆਂ ਦਾ ਖਜ਼ਾਨਾ ਨਾਮ ਜਿਹੜਾ ਨਾ ਉਹਨਾਂ ਨੂੰ ਅੰਦਰੋਂ ਪ੍ਰਾਪਤ ਹੋ ਜਾਂਦਾ ਹੈ।
ਮਨ ਮੁਖ ਮਾਇਆ ਮੋਹ ਵਿਆਪੇ,
ਪਰ ਜਿਹੜੇ ਆਪਣੇ ਮਨ ਦੇ ਪਿੱਛੇ ਚੱਲਣ ਵਾਲੇ ਹਨ ਉਹ ਕੇਵਲ ਤੇ ਕੇਵਲ ਮਾਇਆ ਦੇ ਮੋਹ ਵਿੱਚ ਹੀ ਲੱਗੇ ਰਹਿੰਦੇ ਹਨ।
ਦੁੱਖ ਸੰਤਾਪੇ ਦੂਜੇ ਪਤ ਗਵਾਏ,
ਉਹਨਾਂ ਨੂੰ ਦੁੱਖ ਵੀ ਮਿਲਦਾ ਹੈ ਤੇ ਦੂਜੇ ਪਾਸੇ ਪਿਆਰ ਪਾ ਕੇ ਆਪਣੀ ਇੱਜ਼ਤ ਵੀ ਗਵਾ ਲੈਂਦੇ ਨੇ। ਕਿਉਂਕਿ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਸਾਧ ਸੰਗਤ, ਦੁਨੀਆਂ ਦੇ ਵਿੱਚ ਪਤ ਬਣਾਉਣ ਵਾਲੇ ਤਾਂ ਬੜੇ ਨੇ, ਪਰ ਵਾਹਿਗੁਰੂ ਦੇ ਦਰ ਤੇ ਪਤ ਪ੍ਰਾਪਤ ਕਰਨ ਵਾਲੇ ਬਹੁਤ ਘੱਟ ਨੇ। ਇਸੇ ਵਾਸਤੇ ਮਹਾਰਾਜ ਨੇ ਪ੍ਰੇਰਨਾ ਕੀਤੀ, ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ, ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ। ਮਨ ਪਿੱਛੇ ਲੱਗਣ ਵਾਲੇ, ਦੂਜੇ ਪਾਸੇ ਪਿਆਰ ਪਾਉਣ ਵਾਲੇ ਦੁਖੀ ਵੀ ਹੁੰਦੇ ਨੇ ਤੇ ਇੱਜ਼ਤ ਵੀ ਗਵਾ ਲੈਂਦੇ ਨੇ।
ਹਉ ਮੈਂ ਮਾਰ ਸੱਚ ਸ਼ਬਦ ਸਮਾਣੇ, ਸੱਚ ਰਤੇ ਅਧਕਾਈ।
ਜਿਨ੍ਹਾਂ ਨੇ ਆਪਣੇ ਅੰਦਰੋਂ ਹਉਮੈ ਮਾਰ ਲਈ, ਨਾਮ ਦੇ ਵਿੱਚ ਜੁੜ ਗਏ ਸੱਚ ਵਿੱਚ, ਉਹ ਬਹੁਤ ਜ਼ਿਆਦਾ ਅਧਕਾਈ ਤੋਂ ਭਾਵ ਬਹੁਤ ਜ਼ਿਆਦਾ ਸੱਚੇ ਦੇ ਨਾਲ ਉਹਨਾਂ ਦਾ ਪਿਆਰ ਪੈ ਗਿਆ।
ਨਾਨਕ ਮਾਨਸ ਜਨਮ ਦੁਲੰਬ ਹੈ, ਸਤਿਗੁਰ ਬੂਝ ਬੁਝਾਈ।
ਇਹ ਮਨੁੱਖਾ ਜੀਵਨ ਬੜੀ ਮੁਸ਼ਕਲ ਨਾਲ ਪ੍ਰਾਪਤ ਹੋਇਆ। ਕਬੀਰ, ਮਾਨਸ ਜਨਮ ਦੁਲੰਬ ਹੋਤ ਨਾ ਬਾਰੰਬਾਰ, ਜਿਉਂ ਬਨ ਫਲ ਪਾਕੇ ਭੋਏ ਗਿਰੇ, ਬਹੁਰ ਨਾ ਲਾਗੈ ਡਾਰ। ਕਿਉਂਕਿ 84 ਲੱਖ ਜੂਨਾਂ ਦੇ ਵਿੱਚ ਭਟਕਣ ਤੋਂ ਬਾਅਦ ਇਹ ਪ੍ਰਾਪਤ ਹੋਇਆ, ਪਰ ਗੁਰੂ ਅਮਰਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਇਹ ਸੋਝੀ ਵੀ ਕਿਹਨਾਂ ਨੂੰ ਆਉਂਦੀ ਏ, ਜਿਨ੍ਹਾਂ ਨੂੰ ਸਤਿਗੁਰੂ ਆਪ ਕਿਰਪਾ ਕਰਕੇ ਬੁਝਾ ਦਿੰਦਾ, ਆਪ ਸਮਝ ਦੇ ਦਿੰਦਾ ਹੈ, ਆਪ ਸੋਝੀ ਪ੍ਰਦਾਨ ਕਰ ਦਿੰਦਾ ਹੈ।
ਮਨ ਮੇਰੇ ਸਤਿਗੁਰ ਸੇਵਨ ਆਪਣਾ, ਸੇ ਜਨ ਵਡ ਭਾਗੀ ਰਾਮ।
ਐ ਮਨ ਮੇਰਿਆ, ਜਿਹੜੇ ਸਤਿਗੁਰੂ ਨੂੰ ਸੇਵਦੇ ਨੇ ਉਹ ਵੱਡੇ ਭਾਗਾਂ ਵਾਲੇ ਨੇ। ਸਾਧ ਸੰਗਤ, ਬਿਨ ਭਾਗਾਂ ਸਤਸੰਗ ਨਾ ਲਭੈ, ਗੁਰ ਕਾ ਸਿੱਖ ਵਡ ਭਾਗੀ ਹੈ। ਕਿਉਂ? ਸਤਿਗੁਰ ਸਿੱਖੋ ਨਾਮ ਧਨ ਦੇ। ਆ ਬਹੁਤ ਵਾਰੀ ਆਪਾਂ ਬਚਨ ਪੜ੍ਹਦੇ ਹਾਂ, ਅੱਜ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਸਮਾਪਤੀ ਸਮੇਂ ਭਾਈ ਓਂਕਾਰ ਸਿੰਘ ਜੀ ਸ਼ਬਦ ਪੜ੍ਹ ਰਹੇ ਸੀ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰਚਰਨੀ ਸਿੱਖ ਪੜ੍ਹਤਿਆ। ਸਭ ਤੋਂ ਵੱਡੇ ਭਾਗ ਨੇ ਉਹਨਾਂ ਸਿੱਖਾਂ ਦੇ ਜਿਹੜੇ ਗੁਰੂ ਦੇ ਚਰਨਾਂ ਵਿੱਚ ਪੈਂਦੇ ਹਨ, ਸਤਸੰਗਤ ਕਰਦੇ ਹਨ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਉਹ ਸਿੱਖ ਉਹ ਗੁਰਮੁਖ ਪਿਆਰੇ ਜਿਹੜੇ ਗੁਰੂ ਨੂੰ ਸੇਵਦੇ ਨੇ ਵੱਡੇ ਭਾਗਾਂ ਵਾਲੇ ਹਨ।
ਜੋ ਜਨ ਜੋ ਮਨ ਮਾਰੇ ਆਪਣਾ, ਸੇ ਪੁਰਖ ਬੈਰਾਗੀ ਰਾਮ।
ਬੈਰਾਗੀ ਦੁਨੀਆਂ ਦੇ ਅੰਦਰ ਬੜੇ ਮਿਲ ਜਾਣਗੇ, ਸਿੱਖ ਇਤਿਹਾਸ ਵਿੱਚ ਵੀ ਬੈਰਾਗੀ ਹੈ। ਕੌਣ? ਬਾਬਾ ਬੰਦਾ ਸਿੰਘ ਬਹਾਦਰ। ਜਦੋਂ ਸਾਧ ਸੰਗਤ, ਲਛਮਣ ਦਾਸ ਨਾਮ ਹੈ ਤਾਂ ਉਸ ਵੇਲੇ ਵੀ ਸੂਰਮਾ ਹੀ ਸ਼ਿਕਾਰ ਖੇਡਦਾ ਹੈ। ਹਰਨੀ ਵਾਲੀ ਘਟਨਾ ਵਾਪਰੀ ਆਪਾਂ ਜਾਣਦੇ ਹਾਂ, ਹਰਨੀ ਮਰਨ ਦੇ ਨਾਲ ਬੱਚੇ ਵੀ ਮਰ ਗਏ, ਅੰਦਰ ਬੈਰਾਗ ਪੈਦਾ ਹੋ ਗਿਆ, ਜਗ੍ਹਾ ਜਗ੍ਹਾ ਭਟਕਿਆ, ਪਰ ਬੈਰਾਗੀ ਤਨ ਕਰਕੇ ਤਾਂ ਬਣ ਗਿਆ, ਮਨ ਕਰਕੇ ਬੈਰਾਗੀ ਨਹੀਂ ਸੀ ਬਣਿਆ। ਜਦੋਂ ਪੂਰੇ ਗੁਰੂ ਦੇ ਨਾਲ ਮਿਲਾਪ ਹੋਇਆ, ਉਸ ਵੇਲੇ ਸਤਿਗੁਰਾਂ ਨੇ ਸਾਧ ਸੰਗਤ ਬੈਰਾਗੀ ਨੂੰ ਬੈਰਾਗ ਦੀ ਅਵਸਥਾ ਦੇ ਕੇ, ਜਦੋਂ ਸਾਰਾ ਦ੍ਰਿਸ਼ ਉਸ ਦੀਆਂ ਅੱਖਾਂ ਦੇ ਸਾਹਮਣੇ ਕੱਢਿਆ, ਭਾਵੇਂ ਉਹ ਗੁਰੂ ਤੇਗ ਬਹਾਦਰ ਦੀ ਸ਼ਹਾਦਤ, ਭਾਵੇਂ ਚਮਕੌਰ ਦੇ ਜੰਗ ਦੇ ਸ਼ਹੀਦ, ਭਾਵੇਂ ਸਾਕਾ ਸਰਹੰਦ ਅੱਖਾਂ ਦੇ ਅੱਗੋਂ ਗੁਜ਼ਰਿਆ। ਬੈਰਾਗੀ ਜਿਹੜਾ ਬੈਰਾਗ ਨੂੰ ਧਾਰਨ ਵਾਲਾ, ਜਗ੍ਹਾ ਜਗ੍ਹਾ ਭਟਕਣ ਵਾਲਾ, ਸਤਿਗੁਰੂ ਦੀ ਕਿਰਪਾ ਦਾ ਪਾਤਰ ਬਣ ਗਿਆ। ਕਦੋਂ? ਜਦੋਂ ਨਾਮ ਨਾਲ ਜੁੜ ਗਿਆ। ਫਿਰ ਦੁਬਾਰਾ ਪੰਕਤੀਆਂ ਦਰਾ ਦਿਓ।
ਜੋ ਮਨ ਮਾਰੇ ਆਪਣਾ ਸੇ ਪੁਰਖ ਬੈਰਾਗੀ ਰਾਮ।
ਜਿਹੜੇ ਆਪਣੇ ਮਨ ਨੂੰ ਮਾਰਦੇ ਨੇ, ਵਾਸਤਵ ਵਿੱਚ ਉਹ ਬੰਦੇ ਹੀ ਬੈਰਾਗੀ ਨੇ, ਕਿਉਂਕਿ ਬਿਨ ਬੈਰਾਗ ਕਹਾਂ ਬੈਰਾਗ ਬੈਰਾਗੀ, ਬਿਨ ਹੋ ਤਿਆਗ ਕਹਾਂ ਕੋ ਤਿਆਗੀ। ਬੈਰਾਗੀ ਨਾਮ ਰੱਖਣ ਨਾਲ ਬੈਰਾਗ ਨਹੀਂ ਬਣਦਾ। ਮਹਾਰਾਜ ਆਖਦੇ ਨੇ ਜਿਹੜੇ ਆਪਣੇ ਮਨ ਨੂੰ ਮਾਰਦੇ ਨੇ ਉਹ ਹਨ ਅਸਲੀ ਬੈਰਾਗੀ ਪੁਰਖ।
ਸੇ ਜਨ ਬੈਰਾਗੀ ਸੱਚ ਲਿਵ ਲਾਗੇ ਆਪਣਾ ਆਪ ਪਛਾਣਿਆ।
ਜਿਨ੍ਹਾਂ ਨੇ ਆਪਣਾ ਆਪ ਪਹਿਚਾਣ ਲਿਆ, ਜਿਨ੍ਹਾਂ ਨੂੰ ਆਪੇ ਦੀ ਸੋਝੀ ਆ ਗਈ, ਸੱਚੇ ਦੇ ਨਾਮ ਵਿੱਚ ਲਿਵ ਲਾ ਲਈ, ਫਿਰ ਮਹਾਰਾਜ ਰਿਪੀਟ ਕਰਦੇ ਨੇ ਉਹ ਹਨ ਪੁਰਖ ਬੈਰਾਗੀ, ਉਹ ਹਨ ਬੈਰਾਗ ਨੂੰ ਧਾਰਨ ਕਰਨ ਵਾਲੇ।
ਮਤ ਨੇਹ ਚਲੇ ਅਤ ਗੂੜੀ ਗੁਰਮੁਖ ਸਹਿਜੇ ਨਾਮ ਵਖਾਣਿਆ।
ਜਿਨ੍ਹਾਂ ਦੀ ਮਤ ਗੂੜੀ ਹੋ ਗਈ, ਭਾਵ ਅੰਦਰੋਂ ਪਿਆਰ ਵਾਹਿਗੁਰੂ ਪਰਮਾਤਮਾ ਦੇ ਨਾਲ ਮਤ ਕਰਕੇ ਲੱਗ ਗਿਆ, ਹੁਣ ਸਤਸੰਗ ਸਿੱਖਾਂ ਦਾ ਮਰਨੀ ਵਾ ਮਤ ਉੱਚੀ। ਇੱਥੇ ਗੂੜੀ ਮਤ, ਉਹ ਮਤ ਜਿਹੜੀ ਮਨ ਦੇ ਉੱਤੇ ਆਪਣਾ ਕੰਟਰੋਲ ਕਰਦੀ, ਜਿਹੜੀ ਮਨ ਦੇ ਉੱਤੇ ਆਪਣਾ ਪ੍ਰਭਾਵ ਪਾਉਂਦੀ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਮਤ ਨੇਚਲ ਅਤ ਗੂੜੀ ਗੁਰਮੁਖ ਸਹਿਜੇ ਨਾਮ ਵਖਾਣਿਆ। ਗੁਰੂ ਦੀ ਸ਼ਰਨ ਵਿੱਚ ਪੈਣ ਵਾਲੇ, ਆਤਮਕ ਅਡੋਲਤਾ ਦੇ ਵਿੱਚ ਟਿਕ ਕੇ ਨਾਮ ਜਪਣ ਵਾਲੇ ਮਤ ਕਰਕੇ ਵਾਹਿਗੁਰੂ ਪਰਮਾਤਮਾ ਦੇ ਨਾਲ ਜੁੜ ਜਾਂਦੇ ਹਨ ਤੇ ਮਨ ਉਹਨਾਂ ਦਾ ਨਿਚਲ ਹੋ ਜਾਂਦਾ ਹੈ।
ਇੱਕ ਕਾਮਣ ਹਿਤਕਾਰੀ ਮਾਇਆ ਮੋਹ ਪਿਆਰੀ।
ਪਰ ਇੱਕ ਉਹ ਹਨ, ਕਈ ਉਹ ਹਨ ਜਿਹੜੇ ਕੇਵਲ ਤੇ ਕੇਵਲ ਕਾਮਣ ਹਿਤਕਾਰੀ, ਕਾਮਣ ਇਸਤਰੀ, ਹਿਤਕਾਰੀ ਇਸਤਰੀ ਨਾਲ ਪਿਆਰ ਪਾਉਣ ਵਾਲੇ ਨੇ, ਕਾਮ ਵਾਸ਼ਨਾ ਦੇ ਅੰਦਰ ਫਸੇ ਹੋਏ ਨੇ, ਜਾਂ ਮਾਇਆ ਦੇ ਨਾਲ ਪਿਆਰ ਕਰਨ ਵਾਲੇ ਹਨ।
ਮਨਮੁਖ ਸੋਏ ਰਹੇ ਅਭਾਗੇ।
ਇਹੋ ਜਿਹੇ ਬੰਦੇ ਅਭਾਗੇ ਨੇ। ਗੁਰਮੁਖਾਂ ਨੂੰ ਭਾਗੇ ਵਾਲਾ, ਭਾਗਾਂ ਵਾਲਾ ਕਿਹਾ ਤੇ ਮਨਮੁਖਾਂ ਨੂੰ ਅਭਾਗਾ ਕਿਹਾ। ਹੁਣ ਆਪਾਂ ਆਪਣੇ ਆਪ ਉੱਤੇ ਕਸਵੱਟੀ ਲਾ ਰਹੀ ਹੈ। ਗੁਰੂ ਦੀ ਮਤ ਨੂੰ ਜੀਵਨ ਅੰਦਰ ਧਾਰਨ ਕਰਾਂਗੇ, ਗੁਰੂ ਦੀ ਦੱਸੀ ਸੇਵਾ ਕਰਾਂਗੇ ਤੇ ਸਤਸੰਗਤ ਭਾਗਾਂ ਵਾਲੇ ਹਾਂ, ਤੇ ਜੇ ਕੇਵਲ ਕਾਮ ਵਾਸ਼ਨਾ ਅੰਦਰ ਲੱਗੇ ਰਵਾਂਗੇ, ਮਾਇਆ ਦੇ ਮੋਹ ਵਿੱਚ ਲੱਗੇ ਰਵਾਂਗੇ ਤੇ ਫਿਰ ਕੀ? ਅਭਾਗੇ, ਮਾੜੀ ਕਿਸਮਤ ਵਾਲੇ ਹਾਂ।
ਨਾਨਕ ਸਹਿਜੇ ਸੇਵੇ ਗੁਰ ਆਪਣਾ ਸੇ ਪੂਰੇ ਵੱਡ ਭਾਗੇ।
ਗੁਰੂ ਅਮਰਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜਿਹੜੇ ਗੁਰੂ ਦੀ ਦੱਸੀ ਸੇਵਾ ਕਰਦੇ ਨੇ, ਸਿਮਰਨ ਕਰਦੇ ਨੇ, ਭਗਤੀ ਕਰਦੇ ਨੇ, ਉਹ ਹਨ ਪੂਰੇ ਮਨੁੱਖ ਆਪਣੇ ਜੀਵਨ ਦੇ ਅੰਦਰ। ਸਮੁੱਚੇ ਸ਼ਬਦ ਦਾ ਭਾਵ ਅਰਥ ਇਹ ਹੈ, ਵਾਹਿਗੁਰੂ ਦਾ ਨਾਮ ਜਪਾਂਗੇ ਤੇ ਸਾਧ ਸੰਗਤ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣ ਜਾਵਾਂਗੇ। ਨਾਮ ਨੂੰ ਭੁਲਾ ਕੇ ਜਿੰਨੇ ਮਰਜ਼ੀ ਹੋਰ ਕਰਮ ਕਾਂਡ ਕਰਦੇ ਰਹੀਏ, ਵਾਹਿਗੁਰੂ ਦੀ ਕਿਰਪਾ ਦੇ ਪਾਤਰ ਨਹੀਂ ਬਣਾਂਗੇ। ਨਾਮ ਜਪਣਾ ਸਾਡੀ ਜ਼ਿੰਦਗੀ ਦਾ ਪਹਿਲਾ ਫਰਜ਼ ਹੈ। ਨਾਮ ਗੁਰੂ ਕੋਲੋਂ ਮਿਲੇਗਾ। ਨਾਮ ਜਪਣ ਵਾਸਤੇ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ, ਕੇਵਲ ਤੇ ਕੇਵਲ ਗੁਰੂ ਦੀ ਸੰਗਤ ਜੀਵਨ ਦੇ ਅੰਦਰ ਕਰੀਏ। ਬਾਣੀ ਜੋ ਕੁਝ ਸਾਨੂੰ ਪ੍ਰੇਰਨਾ ਕਰਦੀ ਏ ਉਸ ਅਨੁਸਾਰ ਆਪਣਾ ਜੀਵਨ ਢਾਲੀਏ, ਬਾਣੀ ਤੇ ਬਾਰੇ ਦੇ ਧਾਰਨੀ ਹੋ ਕੇ ਜੀਵਨ ਦੇ ਅੰਦਰ ਵਿਚਰੀਏ। ਸਾਡਾ ਲੋਕ ਨਾਲ ਪਰਲੋਕ ਸੌਰੇਗਾ ਜੀ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੀਏ।
ਇੱਕ ਕਾਮਣ ਹਿਤਕਾਰੀ ਮਾਇਆ ਮੋਹ ਪਿਆਰੀ ਮਨਮੁਖ ਸੋਏ ਰਹੇ ਅਭਾਗੇ ਨਾਨਕ ਸਹਿਜੇ ਸੇਵੇ ਗੁਰ ਆਪਣਾ ਸੇ ਪੂਰੇ ਵੱਡ ਭਾਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।